ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਆਨੰਦ ਰੂਪ ਰਵੇ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਕਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ, ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਗੁਰੂ ਜੀ ਦਾ ਓਟ ਆਸਰਾ ਲੈਣ ਵਾਸਤੇ, ਗੁਰੂ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ।
ਰਾਗ ਤਨਾਸਰੀ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਮੁੱਖ ਵਾਕ ਗਰੀਬ ਨਵਾਜ਼ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 673 ਅੰਗ 'ਤੇ ਸੋਭਾਇਮਾਨ ਹੈ। ਇਸ ਪਾਵਨ ਪਵਿੱਤਰ ਸ਼ਬਦ ਦੀ ਰਹਾਉ ਦੀ ਪੰਕਤੀ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ। ਰਹਾਉ ਦੀ ਪੰਕਤੀ, ਹਾਂਜੀ।
ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ।
ਅਰਦਾਸ ਸਿੱਖ ਧਰਮ ਦਾ ਇੱਕ ਅਨਿੱਖੜਵਾ ਅੰਗ ਹੈ। ਸੁਖ ਵੇਲੇ ਅਰਦਾਸ ਕਰਨੀ, ਦੁੱਖ ਵੇਲੇ ਅਰਦਾਸ ਕਰਨੀ, ਖੁਸ਼ੀ ਵੇਲੇ, ਬੱਚੇ ਦੇ ਜਨਮ ਦਾ ਸ਼ੁਕਰਾਨਾ, ਬੱਚੇ ਨੂੰ ਸਕੂਲ ਭੇਜਣਾ ਹੋਵੇ, ਘਰ ਬਣਾਉਣਾ ਹੋਵੇ ਘਰ ਬਣ ਜਾਏ, ਆਨੰਦ ਪੜ੍ਹਨਾ ਹੋਵੇ, ਵਿਆਹ ਸ਼ਾਦੀ ਕਰਨੀ ਹੋਵੇ, ਜਨਮ ਤੋਂ ਲੈ ਕੇ ਅੰਤਮ ਸੰਸਕਾਰ ਤੱਕ ਸਿੱਖ ਵਾਸਤੇ ਹੁਕਮ ਹੈ ਕੋਈ ਵੀ ਕਾਰਜ ਅਰਦਾਸ ਤੋਂ ਬਗੈਰ ਆਰੰਭ ਨਹੀਂ ਕਰਨਾ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ, ਅਰਦਾਸ ਬਿਨਾਂ ਜੋ ਕਾਜ ਸਦਾਵੈ, ਗੋਬਿੰਦ ਸਿੰਘ ਵੋ ਸਿੱਖ ਨਾ ਪਾਵੈ। ਜਿਹੜਾ ਸਿੱਖ ਅਰਦਾਸ ਕਰਨ ਤੋਂ ਬਿਨਾਂ ਕੋਈ ਕਾਰਜ ਆਰੰਭ ਕਰ ਦੇ, ਉਹ ਸਿੱਖ ਗੋਬਿੰਦ ਸਿੰਘ ਨੂੰ ਚੰਗਾ ਨਹੀਂ ਲੱਗਦਾ। ਸਾਧ ਸੰਗਤ, ਇਸ ਦੁਨੀਆਂ ਵਿੱਚ ਰਹਿਣ ਵਾਸਤੇ ਜੋ ਵੀ ਸਾਨੂੰ ਵਸਤਾਂ ਚਾਹੀਦੀਆਂ ਨੇ, ਜੋ ਵੀ ਪਦਾਰਥ ਚਾਹੀਦੇ ਨੇ, ਉਹਨਾਂ ਵਸਤਾਂ ਨੂੰ ਮੰਗਣ ਦਾ ਸੱਚੇ ਪਾਤਸ਼ਾਹ ਨੇ ਸਾਨੂੰ ਹੱਕ ਦਿੱਤਾ ਹੈ ਔਰ ਅਰਦਾਸ ਕਰਨ ਵਾਸਤੇ ਹੁਕਮ ਕੀਤਾ। ਪਰ ਬਸ਼ਰਤੇ ਕਿ ਉਹ ਵਸਤਾਂ, ਉਹ ਚੀਜ਼ਾਂ ਜਿਹੜੀਆਂ ਆਪਾਂ ਮੰਗਦੇ ਹਾਂ ਉਹ ਗੁਰਮਤ ਦੇ ਅਨੁਸਾਰ ਹੋਣ। ਉਹ ਕੁਝ ਮੰਗਣ ਦਾ ਸਾਨੂੰ ਹੱਕ ਦਿੱਤਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਦੀ ਕਿਰਪਾ ਨਾਲ ਕਦੇ ਕਦੇ ਉਹਦੇ ਪਿਆਰੇ ਦੀ ਫਿਰ ਇਹੋ ਜਿਹੀ ਵਸਤਾ ਬਣ ਜਾਂਦੀ ਹੈ, ਉਹ ਦੁਨੀਆਂ ਦੀਆਂ ਇਸ਼ਾਵਾਂ ਤੋਂ, ਦੁਨੀਆਂ ਦੇ ਪਦਾਰਥਾਂ ਤੋਂ ਉੱਪਰ ਉੱਠ ਜਾਂਦਾ ਹੈ। ਉਹਦੀ ਫਿਰ ਅਵਸਥਾ ਇਹ ਬਣ ਜਾਂਦੀ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਫਿਰ ਉਹ ਦੁਨੀਆਂ ਦੀ ਕੋਈ ਵਸਤੂ ਨਹੀਂ ਮੰਗਦਾ, ਇਹ ਪ੍ਰਭੂ ਦੇ ਪਿਆਰੇ ਦੀ ਬੜੀ ਉੱਚੀ ਅਵਸਥਾ ਹੈ। ਫਿਰ ਉਹ ਪ੍ਰਭੂ ਦਾ ਪਿਆਰਾ ਇਹ ਕਹਿੰਦਾ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਉ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ। ਪਰਮੇਸ਼ਰ ਦੀ ਕਿਰਪਾ ਨਾਲ ਇਹੋ ਜਿਹੀ ਵਸਤਾ ਬਣ ਜਾਂਦੀ ਹੈ, ਉਹਨੂੰ ਫਿਰ ਸੰਸਾਰ ਦੀ ਹਰ ਚੀਜ਼ ਬਿਣਸੰਹਾਰ ਜਾਪਦੀ ਹੈ। ਪਰਮੇਸ਼ਰ ਦਾ ਨਾਮ ਹੀ ਉਹਨੂੰ ਸਦਾ ਰਹਿਣ ਵਾਲਾ ਵਿਖਾਈ ਦਿੰਦਾ, ਫਿਰ ਉਹ ਪਰਮੇਸ਼ਰ ਦਾ ਨਾਮ ਹੀ ਮੰਗਦਾ ਹੈ। ਸਾਧ ਸੰਗਤ ਬਸ ਰਹਾਉ ਦੀ ਪੰਕਤੀ ਵਿੱਚ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਇਹੀ ਅਰਦਾਸ ਕਰਦੇ ਨੇ ਧੰਨ ਗੁਰੂ ਅਰਜਨ ਦਾ ਮਹਾਰਾਜ ਆਉ ਰਹਾਉ ਦੀ ਪੰਕਤੀ ਵਿੱਚ ਤੁਮ ਕਰੋ ਦਇਆ ਭਾਈ ਸਭ ਕੋਲੋਂ ਸਰਵਣ ਕਰੀਏ ਤੁਮ ਕਰੋ ਦਇਆ ਮੇਰੇ ਸਾਈਂ ਪੜੋ
ਤੁਮ ਕਰੋ ਦਇਆ ਮੇਰੇ ਸਾਈਂ
ਸਾਈਂ ਤੋਂ ਭਾਵ ਹੈ ਹੇ ਮੇਰੇ ਠਾਕੁਰ ਹੇ ਮੇਰੇ ਪਰਮੇਸ਼ਰ ਮੇਰੇ ਤੇ ਇੱਕ ਦਇਆ ਕਰੋ ਮੇਰੇ ਤੇ ਇੱਕ ਕਿਰਪਾ ਕਰੋ
ਐਸੀ ਮਤ ਦੀਜਾ ਮੇਰੇ ਠਾਕੁਰ
ਹੇ ਮੇਰੇ
ਸਦਾ ਸਦਾ ਤੁਧ ਧਿਆਈ
ਹੇ ਮੇਰੇ ਪ੍ਰਭੂ ਮੇਰੇ ਤੇ ਇੱਕ ਦਇਆ ਕਰੋ ਮੈਨੂੰ ਇੱਕ ਸਮਤ ਬਖਸ਼ੋ ਮੈਨੂੰ ਇੱਕ ਅਕਲ ਬਖਸ਼ੋ ਮੈਂ ਸਦਾ ਹੀ ਤੁਹਾਨੂੰ ਧਿਆਉਂਦਾ ਰਹਾਂ ਸਦਾ ਹੀ ਮੈਂ ਤੁਹਾਨੂੰ ਸਿਮਰਦਾ ਰਹਾਂ ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਮੇਸ਼ਰ ਨੂੰ ਜਜਮਾਨ ਕਹਿੰਦੇ ਨੇ ਆਪਣੇ ਆਪ ਨੂੰ ਮੰਗਤਾ ਕਹਿੰਦੇ ਨੇ ਇਹ ਸਾਡੇ ਵਾਸਤੇ ਅਰਦਾਸ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਓ ਅਸੀਂ ਵੀ ਸਾਰੇ ਉਹ ਅਰਦਾਸ ਕਰੀਏ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਕ ਗੱਲ ਦਾ ਚੇਤਾ ਰੱਖੀਏ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੇ ਕਿਸੇ ਚੀਜ਼ ਦਾ ਦਾਅਵਾ ਨਹੀਂ ਕੀਤਾ ਮੈਨੂੰ ਮੁਆਫ਼ ਕਰਨਾ ਅੱਜ ਕੋਈ ਕਹਿੰਦਾ ਮੈਂ ਅਰਦਾਸ ਕੀਤੀ ਫਲਾਣੇ ਦਾ ਇਹ ਕਾਰਜ ਹੋ ਗਿਆ ਮੈਂ ਅਰਦਾਸ ਕੀਤੀ ਫਲਾਣੇ ਦਾ ਇਹ ਕਾਰਜ ਹੋ ਗਿਆ ਹੁੰਦੇ ਵੀ ਹਨ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਰਦਾਸ ਕਰਨ ਤੋਂ ਪਹਿਲਾਂ ਦਾਅਵਾ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮਹਾਰਾਜ ਕਹਿੰਦੇ ਨੇ ਵੀ ਅਰਦਾਸ ਦਾ ਭਾਵ ਹੁੰਦਾ ਆਪਣੀ ਅਰਜ ਪੇਸ਼ ਕਰਨੀ ਅਰਦਾਸ ਹੁਕਮ ਨਹੀਂ ਹੋਣੀ ਚਾਹੀਦੀ ਜਦੋਂ ਅਸੀਂ ਇਹ ਗੱਲ ਇਹ ਜਿੱਦ ਕਰਦੇ ਹਾਂ ਵੀ ਇਹ ਅਰਦਾਸ ਮਹਾਰਾਜ ਮੇਰੀ ਪੂਰੀ ਹੋਣੀ ਚਾਹੀਦੀ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਅਰਦਾਸ ਪੂਰੀ ਹੋਣੀ ਚਾਹੀਦੀ ਹੈ ਅਤੇ ਸਮਝ ਲਓ ਫਿਰ ਉਹ ਅਰਦਾਸ ਨਹੀਂ ਉਹ ਇੱਕ ਹੁਕਮ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਕਹਿੰਦੇ ਨੇ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਨਾਨਕ ਦੀ ਦੇ ਇੱਕ ਅਰਦਾਸ ਹੈ ਹੇ ਮੇਰੇ ਰੱਬ ਜੀ ਜੇ ਤੈਨੂੰ ਚੰਗਾ ਲੱਗ ਜਾਏ ਜੇ ਤੈਨੂੰ ਮੇਰੀ ਅਰਦਾਸ ਭਾ ਜਾਏ ਤਾਂ ਫਿਰ ਕਿਰਪਾ ਕਰੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਮੇਰਾ ਆਪਣੇ ਨਾਮ 'ਚ ਵਾਸਾ ਕਰ ਦਿਓ ਮੈਂ ਸਦਾ ਹੀ ਤੇਰੇ ਗੁਣ ਗਾਉਂਦਾ ਰਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਪਰਮੇਸ਼ਰ ਅੱਗੇ ਅਰਦਾਸ ਕੀਤੀ ਉਹ ਸਾਰੇ ਉਹ ਪੰਕਤੀ ਪੜ੍ਹ ਕੇ ਫਿਰ ਅਗਲੇ ਬਚਨ ਸਤਿਗੁਰੂ ਜੀ ਕੋਲੋਂ ਝੋਲੀ ਕਰਕੇ ਮੰਗੀਏ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜ ਇੱਕ ਦੱਖਣਾ ਹੋ ਤੈ ਪੈ ਮੰਗੋ ਇੱਕ ਦੱਖਣਾ ਹੋ ਤੈ ਪੈ ਮੰਗੋ ਇੱਕ ਦੱਖਣਾ ਹੋ ਦੇਹ ਆਪਣਾ ਨਾਮ ਕਰਤਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਮੇਰੇ ਪ੍ਰਭੂ ਮੈਨੂੰ ਇਹੋ ਜਿਹੀ ਮਤ ਦਿਓ ਮੈਂ ਸਦਾ ਹੀ ਤੁਹਾਨੂੰ ਧਿਆਉਂਦਾ ਰਹਾਂ ਸਾਧ ਸੰਗਤ ਗੁਰੂ ਕਿਰਪਾ ਕਰੇ ਅਰਦਾਸ ਆਪਾਂ ਸਾਰੇ ਸਿੱਖ ਕਰਦੇ ਹਾਂ ਅਰਦਾਸ ਦੇ ਆਖਰੀ ਪਹਿਰੇ ਵਿੱਚ ਖਾਲਸਾ ਪੰਥ ਨੇ ਇੱਕ ਬੇਨਤੀ ਕੀਤੀ ਹੈ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਮੇਰੇ ਸਤਿਗੁਰੂ, ਹੇ ਮੇਰੇ ਕਾਲ ਪੁਰਖ, ਮੇਰੀ ਸਮਤ ਉੱਪਰ ਕਰਨੀ ਅਤੇ ਇਸ ਮਤ ਦੇ ਰਾਖੇ ਆਪ ਬਣ ਕੇ ਰਹਿਣਾ। ਸਾਧ ਸੰਗਤ, ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਭੱਟ ਸਾਹਿਬਾਨਾਂ ਨੇ ਸਵੱਈਏ ਉਚਾਰਨ ਕੀਤੇ। ਬੜੇ ਧਿਆਨ ਨਾਲ ਸਰਵਣ ਕਰਨਾ, 11 ਭੱਟਾਂ ਵਿੱਚੋਂ ਇੱਕ ਭੱਟ ਜਲ ਜੀ ਹੋਏ ਨੇ। ਉਹ ਕਹਿੰਦੇ ਨੇ ਭਾਈ, ਸਾਰੀ ਮਤ ਦੀ ਗੱਲ ਹੈ, ਜੇ ਪਰਮੇਸ਼ਰ ਕਿਸੇ ਨੂੰ ਸਮਤ ਬਖਸ਼ਿਸ਼ ਕਰ ਦੇ ਉਹਦੇ ਨਾਲ ਉਹਦਾ ਮਿਲਾਪ ਹੋ ਜਾਂਦਾ। ਇਸੇ ਕਰਕੇ ਭੱਟ ਜੀ ਕਹਿੰਦੇ ਨੇ, ਜੇ ਮਤ ਗਹੀ ਜੈ ਦੇਵ, ਜਿਹੜੀ ਮਤ ਭਗਤ ਜੈ ਦੇਵ ਦੇ ਕੋਲ ਸੀ, ਜੇ ਮਤ ਗਹੀ ਜੈ ਦੇਵ, ਜੇ ਮਤ ਨਾਮੈ ਸਮਾਣੀ, ਜਿਹੜੀ ਮਤ ਭਗਤ ਜੈ ਦੇਵ ਦੇ ਕੋਲ ਸੀ, ਉਹੀ ਮਤ ਭਗਤ ਨਾਮਦੇਵ ਜੀ ਦੇ ਅੰਦਰ ਸਮਾ ਗਏ। ਜੇ ਮਤ ਤਰਲੋਚਨ ਚਿੱਤ, ਜੇ ਮਤ ਭਗਤ ਕੰਬੀਰੇ ਜਾਣੀ, ਉਹੀ ਫਿਰ ਮਤ ਭਗਤ ਤਰਲੋਚਨ ਕੋਲ ਆ ਗਏ। ਉਹੀ ਫਿਰ ਜਿਹੜੀ ਮਤ ਸੀ ਉਹ ਭਗਤ ਕਬੀਰ ਸਾਹਿਬ ਨੇ ਜਾਣ ਲਈ। ਭੱਟ ਜੀ ਕਹਿੰਦੇ ਨੇ, ਰੁਕ ਮੰਗਦ ਕਰਤੂਤ। ਇੱਕ ਰਾਜਾ ਹੋਇਆ ਹੈ, ਉਹ ਧਰਮੀ ਰਾਜਾ ਸੀ, ਉਹਦਾ ਨਾਮ ਸੀ ਰੁਕ ਮੰਗਦ। ਭੱਟ ਜੀ ਕਹਿੰਦੇ ਨੇ, ਉਹ ਜਿਹੜਾ ਰਾਜਾ ਰੁਕ ਮੰਗਦ ਸੀ, ਜਿਹੜਾ ਵੀ ਉਹਦੇ ਕੋਲ ਦਰਬਾਰ ਵਿੱਚ ਆਉਂਦਾ ਉਹਦਾ ਇੱਕੋ ਕੰਮ ਹੁੰਦਾ ਸੀ। ਸਾਧ ਸੰਗਤ, ਜਿਹੜੇ ਧਰਮੀ ਰਾਜੇ ਹਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸੰਭਾਲ ਲਿਆ ਹੈ। ਭੱਟ ਜੀ ਕਹਿੰਦੇ ਨੇ, ਰੁਕ ਮੰਗਦ ਕਰਤੂਤ। ਜਿਹੜਾ ਰੁਕ ਮੰਗਦ ਰਾਜਾ ਸੀ ਉਹਦਾ ਇੱਕੋ ਹੀ ਕੰਮ ਹੁੰਦਾ ਸੀ, ਜਿਹੜਾ ਵੀ ਉਹਦੇ ਦਰਬਾਰ 'ਚ ਆਉਂਦਾ ਅਤੇ ਰੁਕ ਮੰਗਦ ਰਾਜਾ ਕਹਿੰਦਾ, ਰਾਮ ਜਪੋ ਨਿਤ ਭਾਈ, ਭਾਈ ਰਾਮ ਰਾਮ ਜਪਿਆ ਕਰੋ, ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰੋ। ਸਾਧ ਸੰਗਤ, ਖਿਮਾ ਕਰਨੀ, ਦੁਨੀਆਂ ਵਿੱਚ ਬੜੇ ਦੇਸ਼ ਹਨ, ਪਰ ਕੋਈ ਇਹੋ ਜਿਹਾ ਰਾਜਾ ਅੱਜ ਹੈ ਕਿ ਜਿਹੜਾ ਰਾਜਾ ਕੋਲ ਆਉਣ ਵਾਲਿਆਂ ਨੂੰ ਆਪਣੇ ਦਰਬਾਰ ਵਿੱਚ ਇਹ ਗੱਲ ਆਖੇ, ਭਾਈ ਰਾਮ ਰਾਮ ਜਪਿਆ ਕਰੋ। ਜਿਨ੍ਹਾਂ ਨੇ ਰਾਮ ਜਪਿਆ, ਜਿਹੜੇ ਰਾਜਿਆਂ ਨੇ ਜਪਾਇਆ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਫਿਰ ਸੰਭਾਲ ਲਿਆ ਹੈ। ਭੱਟ ਜੀ ਕਹਿੰਦੇ ਨੇ, ਜਿਹੜਾ ਵੀ ਆਉਂਦਾ ਉਹਨੂੰ ਰੁਕਮਾਂਗਦ ਰਾਜਾ ਕਹਿੰਦਾ, ਭਾਈ ਰਾਮ ਰਾਮ ਜਪਿਆ ਕਰੋ। ਫਿਰ ਭੱਟ ਜੀ ਕਹਿੰਦੇ ਨੇ, ਅੰਬਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਇਹ ਜਿਹੜਾ ਅੰਬਰੀਕ ਸੀ ਭਗਤ ਜਾਂ ਪ੍ਰਹਿਲਾਦ ਭਗਤ ਸੀ, ਇਹ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ, ਇਹਨਾਂ ਨੂੰ ਵੀ ਇਹ ਮਤ ਪ੍ਰਾਪਤ ਹੋ ਗਏ। ਫਿਰ ਤੈਂ ਲੋਭ ਕਰੋ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ। ਹੇ ਗੁਰੂ ਅਮਰਦਾਸ ਮਹਾਰਾਜ, ਤੁਸੀਂ ਵੀ ਲੋਭ ਨੂੰ, ਕਰੋਧ ਨੂੰ, ਤ੍ਰਿਸ਼ਨਾ ਨੂੰ ਛੱਡ ਦਿੱਤਾ ਹੈ, ਉਹ ਮਤ ਹੁਣ ਪਰਮੇਸ਼ਰ ਦੀ ਕਿਰਪਾ ਨਾਲ ਤੁਹਾਨੂੰ ਪ੍ਰਾਪਤ ਹੋ ਗਈ। ਗੁਰ ਅਮਰਦਾਸ ਨਿਜ ਭਗਤ ਹੈ, ਦੇਖ ਦਰਸ ਪਾਵ ਮੁਕਤ। ਗੁਰੂ ਅਮਰਦਾਸ ਜੀ ਰੱਬ ਦੇ ਪਿਆਰੇ ਭਗਤ ਹਨ, ਉਹਨਾਂ ਦੇ ਦਰਸ਼ਨ ਕਰਕੇ ਮੈਂ ਵੀ ਮੁਕਤੀ ਪ੍ਰਾਪਤ ਕਰਦਾ ਹਾਂ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹੇ ਮੇਰੇ ਪ੍ਰਭੂ, ਸਾਨੂੰ ਇਹੋ ਜਿਹੀ ਮਤ ਬਖਸ਼ਿਸ਼ ਕਰੋ। ਹਾਂਜੀ,
ਪਾਣੀ ਪੱਖਾ ਪੀਸੋ ਸੰਤ ਆਗੈ।
ਸਾਧ ਸੰਗਤ, ਇਹ ਵੀ ਅਰਦਾਸ ਕੀਤੀ ਗਈ ਪਹਿਲੀ ਪੰਕਤੀ ਵਿੱਚ। ਸਾਧ ਸੰਗਤ, ਪਰਮੇਸ਼ਰ ਦਾ ਸਨਮਾਨ, ਪਰਮੇਸ਼ਰ ਦਾ ਸਿਮਰਨ, ਪ੍ਰਭੂ ਦੇ ਪਿਆਰਿਆਂ ਦਾ ਸਨਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਾਰ ਵਾਰ ਜ਼ਿਕਰ ਕੀਤਾ ਗਿਆ। ਪਰਮੇਸ਼ਰ ਦਾ ਵੀ ਸਿਮਰਨ ਕਰਨਾ ਹੈ, ਉਹਦੇ ਪਿਆਰਿਆਂ ਦਾ ਵੀ ਸਤਿਕਾਰ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਦਾਨ ਮਹਿੰਡਾ ਤਲੀ ਖਾਗ, ਜੇ ਮਿਲੈ ਤਾਂ ਮਸਤਕ ਲਾਈਐ। ਪ੍ਰਭੂ ਦੇ ਪਿਆਰਿਆਂ ਦੇ ਚਰਨਾਂ ਦੀ ਖਾਕ ਜੇ ਮਿਲ ਜਾਏ, ਉਹਨੂੰ ਆਪਣੇ ਮੱਥੇ 'ਤੇ ਲਾ ਲੈਣਾ ਚਾਹੀਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਬਗੋਇਦ ਜਾਣ ਤੁਰਾ, ਤੇਰੇ ਚਾਕਰਾਂ ਪਖਾਗ। ਹੇ ਮੇਰੇ ਕਰਤਾਰ, ਇਹ ਨਾਨਕ ਤੇਰਾ ਚਾਕਰ ਹੈ, ਮੈਂ ਤੇਰੇ ਪਿਆਰਿਆਂ ਦੀ ਖਾਕ ਮੰਗਦਾ ਹਾਂ।
ਜਿੱਥੇ ਪ੍ਰਭੂ ਦਾ ਸਿਮਰਨ ਹੈ ਉੱਥੇ ਪ੍ਰਭੂ ਦੇ ਪਿਆਰਿਆਂ ਦਾ ਵੀ ਬੜਾ ਮਾਣ ਸਨਮਾਨ ਕੀਤਾ ਗਿਆ। ਗੁਰੂ ਅਰਜਨ ਸਾਹਿਬ ਜੀ ਅਰਦਾਸ ਕਰਦੇ ਨੇ, ਹੇ ਮੇਰੇ ਪ੍ਰਭੂ ਇੱਕ ਕਿਰਪਾ ਹੋਰ ਕਰ, ਮੈਂ ਤੇਰੇ ਸੰਤਾਂ ਵਾਸਤੇ, ਮੈਂ ਤੇਰੇ ਪਿਆਰਿਆਂ ਵਾਸਤੇ, ਮੈਂ ਤੇਰੇ ਨਾਮ ਲੈਣ ਵਾਲਿਆਂ ਵਾਸਤੇ ਪਾਣੀ ਢੋਂਦਾ ਰਹਾਂ, ਉਹਨਾਂ ਵਾਸਤੇ ਪੱਖਾ ਫੇਰਦਾ ਰਹਾਂ, ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂ। ਸਾਧ ਸੰਗਤ ਸਿੱਖ ਰਹਿਤ ਮਰਿਆਦਾ ਆਪ ਜੀ ਨੇ ਪੜ੍ਹੀ ਹੋਏਗੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ। ਦੋ ਤਰ੍ਹਾਂ ਦੀ ਸੇਵਾ ਦਾ ਜ਼ਿਕਰ ਹੈ, ਇੱਕ ਸੇਵਾ ਸਖਸ਼ੀ ਹੈ, ਇੱਕ ਸੇਵਾ ਪੰਥਕ ਰਹਿਣੀ ਹੈ। ਇਹ ਜਿਹੜੀ ਰਹਿਤ ਮਰਿਆਦਾ ਦੋ ਤਰ੍ਹਾਂ ਦੀ, ਪੰਥਕ ਅਤੇ ਸਖਸ਼ੀ, ਇਹ ਸੇਵਾ ਸਖਸ਼ੀ ਰਹਿਣੀ ਵਿੱਚ ਵੀ ਸ਼ਾਮਲ ਹੈ, ਇਹ ਸੇਵਾ ਪੰਥਕ ਰਹਿਣੀ ਵਿੱਚ ਵੀ ਸ਼ਾਮਲ ਹੈ। ਗੁਰੂ ਨਾਨਕ ਸਾਹਿਬ ਜੀ ਤੇ ਕਹਿੰਦੇ ਨੇ, ਜਿੰਨਾ ਚਿਰ ਬੰਦਾ ਦੁਨੀਆਂ ਵਿੱਚ ਸੇਵਾ ਨਹੀਂ ਨਾ ਕਰਦਾ, ਉਹਨੂੰ ਮੇਰੇ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲਦਾ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਸਾਧ ਸੰਗਤ ਅਸੀਂ ਸੇਵਾ ਕਰਦੇ ਹਾਂ ਔਰ ਕੋਈ ਨਾ ਕੋਈ ਸਾਡੇ ਮਨ ਵਿੱਚ ਇੱਛਾ ਹੁੰਦੀ ਹੈ। ਸ਼ਬਦ ਗੁਰੂ ਯਾਤਰਾ 7 ਜਨਵਰੀ ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਈ। ਵੱਖੋ ਵੱਖ ਸ਼ਹਿਰਾਂ ਵਿੱਚ, ਵੱਖੋ ਵੱਖ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਇਸ ਵੇਲੇ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਕੱਲ੍ਹ ਦੀ ਉਹ ਸ਼ਬਦ ਗੁਰੂ ਯਾਤਰਾ ਪਹੁੰਚੀ ਹੈ। ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਲੰਗਰਾਂ ਦੀ ਸੇਵਾ, ਚਾਹ ਪਾਣੀ ਦੀ ਸੇਵਾ, ਫਲ ਫਰੂਟ ਦੀ ਸੇਵਾ, ਬੇਅੰਤ ਸੰਗਤਾਂ ਸੇਵਾ ਕਰ ਰਹੀਆਂ ਹਨ। ਪਰ ਖਿਮਾ ਕਰਨੀ ਸੇਵਾ ਤੇ ਕਰਦੇ ਹਾਂ ਤੇ ਕਰਨੀ ਵੀ ਚਾਹੀਦੀ। ਗੁਰੂ ਸਾਹਿਬ ਦਾ ਹੁਕਮ ਹੈ ਵੀ ਸੇਵਾ ਤੋਂ ਬਿਨਾਂ ਸਿੱਖ ਨਹੀਂ। ਸੇਵਾ ਕਰਨ ਲੱਗਿਆਂ ਸਾਡੇ ਮਨ ਵਿੱਚ ਕੋਈ ਇੱਛਾ ਵੀ ਹੁੰਦੀ ਹੈ, ਮੈਂ ਇਹ ਸੇਵਾ ਕਰਾਂ, ਮੇਰੀ ਇਹ ਇੱਛਾ ਪੂਰੀ ਹੋ ਜਾਏ। ਸਤਿਗੁਰੂ ਕਹਿੰਦੇ ਇੱਛਾ ਪੂਰੀ ਹੁੰਦੀ ਵੀ ਹੈ ਜਿਹੜਾ ਸੰਗਤ ਦੀ ਸੇਵਾ ਕਰਦਾ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੇ ਕੋਈ ਸਿੱਖ ਸੇਵਾ ਕਰਨ ਲੱਗਾ, ਮਨ ਵਿੱਚ ਇੱਛਾ ਕੋਈ ਨਹੀਂ ਨਾ ਰੱਖਦਾ, ਉਹਨੂੰ ਫਿਰ ਉਹ ਕੁਝ ਪ੍ਰਾਪਤ ਹੁੰਦਾ, ਉਹ ਕੁਝ ਪ੍ਰਾਪਤ ਹੁੰਦਾ, ਦੁਨੀਆਂ ਹੈਰਾਨ ਹੋ ਜਾਂਦੀ। ਸਿੱਖਾਂ ਨੇ ਆਖਿਆ, ਮਹਾਰਾਜ ਜੇ ਸੇਵਾ ਕਰਦਿਆਂ ਹੋਇਆਂ ਮਨ ਵਿੱਚ ਕੋਈ ਇੱਛਾ ਨਾ ਹੋਵੇ ਤੇ ਨਿਸ਼ਕਾਮ ਹੋ ਕੇ ਸੇਵਾ ਕਰੀਏ ਫਿਰ ਕੀ ਪ੍ਰਾਪਤ ਹੁੰਦਾ? ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਭਾਈ ਉਹਨੂੰ ਰੱਬ ਮਿਲ ਜਾਂਦਾ, ਜਿਹਨੂੰ ਰੱਬ ਮਿਲ ਜੇ ਉਹਨੂੰ ਕਿਸੇ ਪਦਾਰਥ ਦੀ ਕਮੀ ਰਹਿੰਦੀ, ਉਹਨੂੰ ਕਿਸੇ ਵਸਤੂ ਦੀ ਕਮੀ ਰਹਿੰਦੀ। ਮਹਾਰਾਜ ਕਹਿੰਦੇ ਤੂੰ ਸੇਵਾ ਕਰ, ਇੱਛਾ ਨਾ ਰੱਖ, ਰੱਬ ਮਿਲ ਜੇਗਾ, ਰੱਬ ਮਿਲ ਗਿਆ ਸਭ ਕੁਝ ਪ੍ਰਾਪਤ ਹੋ ਜਾਣਾ। ਕਿਉਂ ਤੂੰ ਇਕੱਲੀ ਇਕੱਲੀ ਚੀਜ਼ ਮੰਗਣਾ, ਕਿਉਂ ਤੂੰ ਇਕੱਲੀ ਇਕੱਲੀ ਵਸਤੂ ਮੰਗਣਾ? ਤੂੰ ਨਿਸ਼ਕਾਮ ਹੋ ਕੇ ਸੇਵਾ ਕਰ, ਤੈਨੂੰ ਰੱਬ ਪ੍ਰਾਪਤ ਹੋ ਜਾਏਗਾ। ਸਾਧ ਸੰਗਤ ਸ਼੍ਰੀ ਅਕਾਲ ਤਖਤ ਸਾਹਿਬ, ਇੱਕ ਵਾਰੀ ਖਾਲਸਾ ਪੰਥ ਦਾ ਸਰਬੱਤ ਖਾਲਸਾ ਹੋਇਆ। ਵਿਸਾਖੀ ਵਾਲੇ ਦਿਨ ਸੂਬਾ ਖਾਨ ਬਹਾਦਰ ਸਿੱਖਾਂ ਦਾ ਕਤਲ ਕਰ ਕਰਕੇ ਥੱਕ ਗਿਆ। ਉਹ ਆਪ ਕਹਿੰਦਾ ਵੀ ਅਸੀਂ ਮਾਰਦੇ ਥੱਕ ਗਏ ਹਾਂ, ਗੁਰੂ ਗੋਬਿੰਦ ਸਿੰਘ ਦੇ ਸਿੱਖ ਮਰਦੇ ਹੋਏ ਨਹੀਂ ਥੱਕੇ। ਫਿਰ ਉਹਨੇ ਦਿੱਲੀ ਦੇ ਬਾਦਸ਼ਾਹ ਨਾਲ ਸਲਾਹ ਕੀਤੀ ਵੀ ਇਹਨਾਂ ਨੂੰ ਮਾਰਨ ਦੇ ਨਾਲ ਇਹ ਖਤਮ ਨਹੀਂ ਹੋ ਸਕਦੇ, ਨਾ ਇਹ ਸਾਡੇ ਨਾਲ ਸਹਿਮਤੀ ਕਰ ਸਕਦੇ ਹਨ, ਨਾ ਸਾਡੇ ਅੱਗੇ ਸਿਰ ਚੁਕਾ ਸਕਦੇ ਹਨ, ਇਹਨਾਂ ਖਾਲਸਿਆਂ ਨੂੰ ਕੋਈ ਲਾਲਚ ਦੇਣਾ ਚਾਹੀਦਾ। ਫਿਰ ਦਿੱਲੀ ਦੇ ਬਾਦਸ਼ਾਹ ਦੀ ਸਲਾਹ ਨਾਲ ਸੂਬਾ ਖਾਨ ਬਹਾਦਰ ਨੇ ਭਾਈ ਸਵੇਗ ਸਿੰਘ ਨੂੰ ਨਵਾਬੀ ਦੇ ਕੇ ਅਤੇ ਇੱਕ ਜਗੀਰ ਦੇ ਕੇ ਭੇਜਿਆ ਸ਼੍ਰੀ ਅਕਾਲ ਤਖਤ ਸਾਹਿਬ ਵਿਸਾਖੀ ਵਾਲੇ ਦਿਨ। ਭਾਈ ਸਵੇਗ ਸਿੰਘ ਜੀ ਸਰਕਾਰੀ ਕਰਮਚਾਰੀ ਸਨ, ਖਾਲਸਾ ਪੰਥ ਦੇ ਇਕੱਠ ਵਿੱਚ ਭਰੇ ਹੋਏ ਦਰਬਾਰ ਵਿੱਚ ਭਾਈ ਸਵੇਗ ਸਿੰਘ ਨੇ ਉੱਠ ਕੇ ਆਖਿਆ, ਹੱਥ ਜੋੜ ਕੇ, ਖਾਲਸਾ ਜੀ ਮੈਨੂੰ ਸੂਬਾ ਲਾਹੌਰ ਨੇ ਭੇਜਿਆ ਹੈ, ਉਹ ਨਵਾਬੀ ਦੇ ਕੇ ਭੇਜਿਆ ਹੈ, ਇੱਕ ਜਗੀਰ ਦੇ ਕੇ ਭੇਜਿਆ ਹੈ, ਇਹ ਤੁਹਾਡੀ ਮਰਜ਼ੀ ਹੈ ਵੀ ਜਿਹਨੂੰ ਨਵਾਬੀ ਦੇਣੀ ਆ ਉਹਨੂੰ ਤੁਸੀਂ ਦੇ ਸਕਦੇ ਹੋ। ਕੌਮ ਦੇ ਜਥੇਦਾਰ 5 ਸਿੰਘ ਸਾਹਿਬ ਉਹ ਜਿਹਨੂੰ ਵੀ ਆਖਣ ਵੀ ਨਵਾਬੀ ਲੈ ਲੈ ਉਹ ਆਖੇ ਪਈ ਮੈਂ ਨਵਾਬੀ ਕੀ ਕਰਨੀ ਹੈ, ਗੁਰੂ ਗੋਬਿੰਦ ਸਿੰਘ ਨੇ ਸਾਨੂੰ ਬਾਦਸ਼ਾਹੀ ਬਖਸ਼ੀ ਹੋਈ ਹੈ, ਜਿਹਨੂੰ ਆਖਣ ਉਹ ਨਾ ਕਰਦੇ। ਭਾਈ ਸਵੇਗ ਸਿੰਘ ਨੂੰ ਪੰਜ ਜਥੇਦਾਰ ਕਹਿਣ ਲੱਗੇ, ਸਵੇਗ ਸਿੰਘ ਕੋਈ ਨਵਾਬੀ ਪ੍ਰਵਾਨ ਨਹੀਂ ਕਰਦਾ, ਇਸ ਕਰਕੇ ਵਾਪਸ ਲੈ ਜਾਣੀ ਚਾਹੀਦੀ ਹੈ। ਭਾਈ ਸਵੇਗ ਸਿੰਘ ਨੇ ਉੱਠ ਕੇ ਆਖਿਆ, ਖਾਲਸਾ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਤੁਸਾਂ ਕੋਈ ਦਰਖਾਸਤ ਨਹੀਂ ਦਿੱਤੀ, ਤੁਸੀਂ ਨਵਾਬੀ ਜਗੀਰ ਮੰਗੀ ਨਹੀਂ, ਇਹ ਨੀਵੇਂ ਹੋ ਕੇ ਸੂਬਾ ਬਹਾਦਰ ਨੇ ਦਿੱਲੀ ਦੇ ਬਾਦਸ਼ਾਹ ਨਾਲ ਸਲਾਹ ਕਰਕੇ ਆਪ ਨੀਵੇਂ ਹੋ ਕੇ ਤੁਹਾਡੇ ਦਰਬਾਰ ਵਿੱਚ ਨਵਾਬੀ ਭੇਜੀ ਹੈ, ਮੇਰੀ ਰਾਏ ਹੈ ਘਰ ਆਈ ਕੋਈ ਚੀਜ਼ ਨਹੀਂ ਮੋੜਨੀ ਚਾਹੀਦੀ, ਤੁਸੀਂ ਕਿਹੜੀ ਨਵਾਬੀ ਮੰਗੀ ਹੈ, ਇਹਨੂੰ ਮੋੜਨਾ ਨਹੀਂ ਚਾਹੀਦਾ। ਪੰਥ ਦੇ ਮੰਨਣ ਵਿੱਚ ਗੱਲ ਆ ਗਈ। ਫਿਰ ਨਵਾਬ ਕਪੂਰ ਸਿੰਘ ਜੀ ਪੱਖਾ ਚੱਲਦੇ ਸਨ, ਪੰਜ ਸਿੰਘਾਂ ਨੇ ਸਲਾਹ ਕੀਤੀ ਜਥੇਦਾਰਾਂ ਨੇ, ਇਹ ਫਿਰ ਨਵਾਬੀ ਕਿਹਨੂੰ ਦੇਈਏ। ਫਿਰ ਕੌਮ ਦੇ ਜਥੇਦਾਰਾਂ ਦੀ ਨਿਗਾਹ ਉਸ ਸਿੱਖ ਤੇ ਪਈ ਜਿਹੜਾ ਵਿਸਾਖੀ ਵਾਲੇ ਦਿਨ ਸੰਗਤਾਂ ਤੇ ਪੱਖਾ ਚੱਲ ਰਿਹਾ ਸੀ। ਜਥੇਦਾਰ ਨੇ ਬੁਲਾਇਆ ਕਪੂਰ ਸਿੰਘ, ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਆ ਕੇ ਖੜੇ ਹੋਵੋ। ਕਪੂਰ ਸਿੰਘ ਜੀ ਆਏ, ਪੰਥ ਨੇ ਹੁਕਮ ਕੀਤਾ ਖਾਲਸਾ ਪੰਥ ਕੋਲ ਨਵਾਬੀ ਆਈ ਹੈ, ਕਪੂਰ ਸਿੰਘ ਤੁਹਾਨੂੰ ਨਵਾਬੀ ਦੇਣੀ ਚਾਹੁੰਦਾ ਪੰਥ। ਕਹਿੰਦੇ ਨੇ ਕਪੂਰ ਸਿੰਘ ਪੱਖੇ ਦੀ ਸੇਵਾ ਕਰਦਾ ਹੁੰਦਾ ਸੀ, ਘੋੜਿਆਂ ਦੀ ਸੇਵਾ ਕਰਦਾ, ਤਬੇਲਿਆਂ ਦੀ ਸੇਵਾ ਕਰਦਾ। ਇੰਨੀ ਗੱਲ ਸੁਣ ਕੇ ਜੰਗਲ ਦੇ ਕਾਨੇ ਵਾਂਗ ਕੰਬ ਗਿਆ, ਹੱਥ ਜੋੜ ਕੇ ਆਖਣ ਲੱਗਾ, ਖਾਲਸਾ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜੇ ਤੁਸੀਂ ਮੈਨੂੰ ਨਵਾਬ ਬਣਾ ਦਿੱਤਾ, ਮੈਂ ਇਹ ਨਵਾਬੀ ਪ੍ਰਵਾਨ ਕਰ ਲਈ, ਜੇ ਮੈਂ ਆਟਾ ਗੁੰਨਣ ਲੱਗਾ, ਤੁਸਾਂ ਕਹਿਣਾ ਆਟਾ ਨਾ ਗੁੰਨ, ਤੂੰ ਕਿ ਸਾਡਾ ਤੂੰ ਨਵਾਬ ਹੈ। ਜੇ ਮੈਂ ਜੂਠੇ ਭਾਂਡੇ ਮਾਂਜੇ, ਤੁਸਾਂ ਮੈਨੂੰ ਨਹੀਂ ਮਾਂਜਣ ਦੇਣੇ ਵੀ ਤੂੰ ਸਾਡਾ ਨਵਾਬ ਹੈ। ਜੇ ਮੈਂ ਜੋੜਿਆਂ ਦੀ ਸੇਵਾ ਕੀਤੀ, ਘੋੜਿਆਂ ਦੇ ਤਬੇਲੇ 'ਚ ਸੇਵਾ ਕੀਤੀ, ਤੁਸਾਂ ਮੈਨੂੰ ਨਹੀਂ ਕਰਨ ਦੇਣੀ, ਤੂੰ ਸਾਡਾ ਨਵਾਬ ਹੈ। ਤੁਸਾਂ ਮੈਨੂੰ ਬਾਲਣ ਨਹੀਂ ਢੋਣ ਦੇਣਾ, ਤੁਸੀਂ ਮੈਨੂੰ ਚੱਕੀ ਨਹੀਂ ਪੀਣ ਦੇਣੀ, ਤੁਸੀਂ ਮੈਨੂੰ ਝਾੜੂ ਨਹੀਂ ਮਾਰਨ ਦੇਣਾ। ਅੱਖਾਂ ਵਿੱਚ ਅੱਥਰੂ ਲੈ ਕੇ ਕਪੂਰ ਸਿੰਘ ਜੀ ਆਖਣ ਲੱਗੇ, ਖਾਲਸਾ ਜੀ ਜਿਹੜੀ ਨਵਾਬੀ ਮੇਰੇ ਕੋਲ ਆਟੇ ਦੀ ਸੇਵਾ ਖੋਲੇ, ਘੋੜਿਆਂ ਦੀ ਸੇਵਾ ਖੋਲੇ, ਬਾਲਣ ਢੋਣ ਦੀ ਸੇਵਾ ਖੋਲੇ, ਜੂਠੇ ਭਾਂਡੇ ਢੋਣ ਦੀ ਸੇਵਾ ਖੋਲੇ, ਖਾਲਸਾ ਜੀ ਉਸ ਨਵਾਬੀ ਮੈਂ ਕੀ ਕਰਨੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਘਰ ਵਿੱਚ ਉਹਨਾਂ ਨੂੰ ਥਾਂ ਮਿਲਦਾ ਜਿਹੜੇ ਸੇਵਾ ਕਰਦੇ ਨੇ, ਫਿਰ ਮੈਨੂੰ ਕਿਵੇਂ ਉਸ ਘਰ ਵਿੱਚ ਥਾਂ ਮਿਲੇਗਾ। ਫਿਰ ਖਾਲਸਾ ਪੰਥ ਨੇ ਫੈਸਲਾ ਕੀਤਾ, ਖਾਲਸਾ ਜੀ ਜੇ ਕਪੂਰ ਸਿੰਘ ਭਾਂਡੇ ਮਾਂਜਦਾ ਹੋਏ, ਬਾਲਣ ਢੋਂਦਾ ਹੋਵੇ, ਬਰਤਨ ਮਾਂਜਦਾ ਹੋਵੇ, ਘੋੜਿਆਂ ਦੀ ਸੇਵਾ ਕਰਦਾ ਹੋਵੇ, ਕੋਈ ਸਿੱਖ ਇਹਨਾਂ ਨੂੰ ਰੋਕੇ ਨਾ, ਜਿਹੜੀ ਸੇਵਾ ਕਰਨੀ ਚਾਹੁੰਦਾ ਉਹ ਕਪੂਰ ਸਿੰਘ ਕਰਦਾ ਜਾਏ। ਸਾਧ ਸੰਗਤ ਫਿਰ ਉਹ ਨਵਾਬੀ ਪ੍ਰਵਾਨ ਕੀਤੀ ਔਰ ਪੰਜ ਸਿੰਘਾਂ ਦੇ ਚਰਨਾਂ ਨੂੰ ਸੁਹਾ ਕੇ ਫਿਰ ਉਹ ਨਵਾਬੀ ਕਬੂਲ ਕੀਤੀ ਗਈ, ਪ੍ਰਵਾਨ ਕੀਤੀ ਗਈ। ਫਿਰ ਨਵਾਬ ਕਪੂਰ ਸਿੰਘ ਦੇ ਕੋਲ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਪੰਜ ਸਾਲ ਦੇ ਸਨ। ਜੱਸਾ ਸਿੰਘ ਆਲੂਵਾਲੀਆ ਦੇ ਪਿਤਾ ਜੀ ਚੜ੍ਹਾਈ ਕਰ ਗਏ, ਉਹਨਾਂ ਦੀ ਮਾਤਾ ਕੀਰਤਨ ਕਰਦੀ ਹੁੰਦੀ ਸੀ। ਜੱਸਾ ਸਿੰਘ ਆਲੂਵਾਲੀਆ ਸਰਦਾਰ ਦੀ ਮਾਤਾ ਅਕਾਲ ਤਖਤ ਸਾਹਿਬ ਲੈ ਕੇ ਆਈ ਔਰ ਜੱਸਾ ਸਿੰਘ ਦੀ ਪੰਜ ਸਾਲ ਦੀ ਉਮਰ 'ਚ ਬਾਂਹ ਨਵਾਬ ਕਪੂਰ ਸਿੰਘ ਦੇ ਹੱਥ 'ਚ ਫੜਾ ਦਿੱਤੀ ਔਰ ਜਦੋਂ ਵੀ ਜੱਸਾ ਸਿੰਘ ਆਲੂਵਾਲੀਆ ਸਰਦਾਰ ਪੰਜ ਸਾਲ ਦੀ ਉਮਰ 'ਚ ਖਾਲਸੇ ਦੇ ਦਲ ਵਿੱਚ ਸੇਵਾ ਕਰਦਾ, ਇਤਿਹਾਸ ਕਹਿੰਦਾ ਵੀ ਜਦੋਂ ਜੱਸਾ ਸਿੰਘ ਆਲੂਵਾਲੀਆ ਗੱਲਬਾਤ ਕਰਦਾ ਹੁੰਦਾ ਸੀ, ਥੋੜ੍ਹੇ ਥੋੜ੍ਹੇ ਲਫ਼ਜ਼ ਹਿੰਦੀ ਦੇ ਬੋਲਦਾ ਹੁੰਦਾ ਸੀ ਅਤੇ ਸਾਰੇ ਸਿੰਘ ਇਹਨੂੰ ਹਮਕੀ ਤੁਮਕੀ ਕਹਿੰਦੇ, ਸਿੰਘਾਂ ਦੀ ਮੌਤ 'ਚ ਜਿਹੜਾ ਆਵਾਜ਼ ਮਾਰਦਾ ਓਏ ਹਮਕੀ ਤੁਮਕੀ, ਓਏ ਹਮਕੀ ਤੁਮਕੀ। ਇਹ ਬੱਚਾ ਸੀ, ਇਹ ਨਵਾਬ ਕਪੂਰ ਸਿੰਘ ਦੇ ਕੋਲ ਜਾ ਕੇ ਰੋਣ ਲੱਗ ਪਿਆ, ਹੱਥ ਜੋੜ ਕੇ ਖਲੋ ਗਿਆ। ਨਵਾਬ ਕਪੂਰ ਸਿੰਘ ਜੀ ਆਖਣ ਲੱਗੇ, ਪੁੱਤਰ ਜੱਸਾ ਸਿੰਘ ਕੀ ਗੱਲ ਹੋਈ ਹੈ, ਤੂੰ ਕਿਉਂ ਰੋਣਾ ਹੈ? ਅਤੇ ਜੱਸਾ ਸਿੰਘ ਆਲੂਵਾਲੀਆ ਹੱਥ ਜੋੜ ਕੇ ਰੋ ਕੇ ਕਹਿਣ ਲੱਗਾ, ਨਵਾਬ ਸਾਹਿਬ ਮੈਨੂੰ ਤੁਹਾਡੇ ਸਿੰਘ ਹਮਕੀ ਤੁਮਕੀ ਕਹਿੰਦੇ ਨੇ, ਮੈਨੂੰ ਮਖੌਲ ਕਰਦੇ ਹਨ, ਮੈਨੂੰ ਮਜ਼ਾਕਾਂ ਕਰਦੇ ਹਨ, ਮੈਨੂੰ ਹਰ ਵੇਲੇ ਹਮਕੀ ਤੁਮਕੀ ਕਹਿੰਦੇ ਹਨ। ਨਵਾਬ ਕਪੂਰ ਸਿੰਘ ਨੇ ਸ਼ੀਨੇ ਨਾਲ ਲਾ ਕੇ ਹੱਥ ਫੇਰ ਕੇ ਉਹਦੇ ਮੋਢੇ 'ਤੇ ਆਖਿਆ, ਪੁੱਤਰ ਜੱਸਾ ਸਿੰਘ ਇਹ ਖਾਲਸਾ ਪੰਥ ਹੈ, ਗੁਰੂ ਵੀ ਦਿਆਲੂ ਹੈ, ਗੁਰੂ ਦਾ ਪੰਥ ਵੀ ਦਿਆਲੂ ਹੈ। ਪੁੱਤਰ ਮੈਂ ਕਪੂਰ ਸਿੰਘ ਘੋੜਿਆਂ ਦੇ ਤਬੇਲਿਆਂ ਦੇ ਲਿੱਦ ਦੀ ਸੇਵਾ ਕਰਦਾ ਸਾਂ, ਪੱਖਾ ਚੱਲਦਾ ਹੁੰਦਾ ਸਾਂ, ਇਹਨਾਂ ਗੁਰੂ ਕੇ ਖਾਲਸਿਆਂ ਨੇ ਮੈਨੂੰ ਪੱਖਾ ਚੱਲਦੇ ਨੂੰ ਨਵਾਬੀ ਬਖਸ਼ ਦਿੱਤੀ, ਨਵਾਬ ਬਣਾ ਦਿੱਤਾ। ਪੁੱਤਰ ਇਹਨਾਂ ਦਾ ਗੁੱਸਾ ਨਾ ਕਰੀ, ਇਹਨਾਂ ਦੀ ਸੇਵਾ ਕਰੀ ਜਾ, ਕੋਈ ਪਤਾ ਨਹੀਂ ਸਮਾਂ ਆਵੇ ਤੈਨੂੰ ਬਾਦਸ਼ਾਹ ਬਣਾ ਦੇਣ। ਸਾਹ ਸਿੰਘ ਜਦੋਂ ਖਾਲਸਾ ਪੰਥ ਨੇ ਦਿੱਲੀ ਫਤਿਹ ਕੀਤੀ, ਜਥੇਦਾਰ ਬਘੇਲ ਸਿੰਘ ਹੋਰਾਂ, ਜੱਸਾ ਸਿੰਘ ਆਲੂਵਾਲੀਏ ਹੋਰਾਂ ਨੇ 40,000 ਫੌਜ ਨੇ ਦਿੱਲੀ ਨੂੰ ਫਤਿਹ ਕੀਤਾ, ਜਾ ਕੇ ਸਾਰੀਆਂ ਮਿਸਲਾਂ ਇਕੱਠੀਆਂ ਹੋਈਆਂ। ਫਿਰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਜਿਹੜਾ ਤਖ਼ਤ ਸੀ, ਉਸ ਤਖ਼ਤ 'ਤੇ ਫਿਰ ਖਾਲਸਾ ਪੰਥ ਨੇ ਜੱਸਾ ਸਿੰਘ ਆਲੂਵਾਲੀਏ ਨੂੰ ਬਿਠਾ ਕੇ ਸੁਲਤਾਨੁਲ ਕੌਮ ਦਾ ਬਾਦਸ਼ਾਹ ਬਣਾ ਦਿੱਤਾ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚੋਂ ਸਬਕ ਚੋਂ ਸੇਵਾ ਵਿੱਚੋਂ ਲੱਭਦਾ, ਤੇ ਗੁਰੂ ਅਰਜਨ ਸਾਹਿਬ ਜੀ ਅਰਦਾਸ ਕਰਦੇ ਨੇ, ਹੇ ਮੇਰੇ ਪਰਮੇਸ਼ਰ ਜੀ, ਕਿਰਪਾ ਕਰੋ, ਮੈਂ ਤੇਰੇ ਸੇਵਕਾਂ ਨੂੰ ਪੱਖਾ ਚੱਲਦਾ ਰਹਾਂ, ਇਹਨਾਂ ਦਾ ਪਾਣੀ ਢੋਂਦਾ ਰਹਾਂ, ਇਹਨਾਂ ਦੀ ਵੀ ਸੇਵਾ ਵਿੱਚ ਹਾਜ਼ਰ ਰਹਾਂ।
ਗੁਣ ਗੋਬਿੰਦ ਜਸ ਗਾਈ,
ਮੈਂ ਤੇਰੇ ਪਿਆਰਿਆਂ ਦੀ ਸੇਵਾ ਵੀ ਕਰਾਂ ਤੇ ਪਰਮੇਸ਼ਰ ਦੇ ਗੁਣ ਵੀ ਗਾਉਂਦਾ ਰਹਾਂ।
ਸਾਸ ਸਾਸ ਮਨ ਨਾਮ ਸੁਮਾਰੈ,
ਸਵਾਸ ਸਵਾਸ ਮੈਂ ਤੇਰਾ ਨਾਮ ਚੇਤੇ ਕਰਦਾ ਰਹਾਂ, ਕਿਸੇ ਸਵਾਸ ਵਿੱਚ ਮੈਨੂੰ ਤੇਰਾ ਨਾਮ ਨਾ ਭੁੱਲੇ।
ਇਹੋ ਬਿਸਰਾਮ ਨਿਧ ਪਾਈ,
ਹੇ ਪਰਮੇਸ਼ਰ, ਤੁਹਾਡਾ ਨਾਮ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਐਨ ਸ਼ਾਂਤੀ ਮਿਲ ਜਾਂਦੀ ਹੈ। ਪ੍ਰਭੂ, ਮੈਨੂੰ ਸਾਰੇ ਸੁੱਖਾਂ ਦਾ ਖਜ਼ਾਨਾ ਆਪਣਾ ਨਾਮ ਦਾਨ ਬਖਸ਼ਿਸ਼ ਕਰੋ।
ਤੁਮ ਕਰੋ ਦਇਆ ਮੇਰੇ ਸਾਈ,
ਹੇ ਪ੍ਰਭੂ, ਮੇਰੇ ਤੇ ਦਇਆ ਕਰੋ ਜੀ।
ਐਸੀ ਮਤ ਦੀਜੈ ਮੇਰੇ ਠਾਕੁਰ,
ਮੈਨੂੰ ਇਹੋ ਜੀ ਮਤ ਬਖਸ਼ਿਸ਼ ਕਰੋ ਪ੍ਰਭੂ ਜੀ।
ਸਦਾ ਸਦਾ ਤੁਦ ਧਿਆਈ,
ਮੈਂ ਸਦਾ ਸਦਾ ਹੀ ਤੁਹਾਨੂੰ ਧਿਆਉਂਦਾ ਰਹਾਂ।
ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ।
ਧੰਨ ਗੁਰੂ ਅਰਜਨ ਸਾਹਿਬ ਜੀ ਅਰਦਾਸ ਕਰਦੇ ਨੇ, ਹੇ ਮੇਰੇ ਪ੍ਰਭੂ, ਤੁਹਾਡੀ ਹੀ ਕਿਰਪਾ ਦੇ ਨਾਲ ਇਹ ਬੰਦਾ ਮੋਹ ਤੋਂ ਬਚ ਸਕਦਾ ਹੈ, ਹੰਕਾਰ ਤੋਂ ਬਚ ਸਕਦਾ ਹੈ। ਸਾਧ ਸੰਗਤ, ਸੁਲਤਾਨਪੁਰ ਲੋਧੀ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਚੜ੍ਹਿਆ ਸੋਧਨ ਧਰਤ ਲੁਕਾਈ, ਜਿੱਦਣ ਧਰਤੀ ਨੂੰ ਸੋਧਨ ਵਾਸਤੇ, ਜਗਤ ਨੂੰ ਤਾਰਨ ਵਾਸਤੇ ਤੁਰਨ ਲੱਗੇ ਗੁਰੂ ਨਾਨਕ ਸਾਹਿਬ, ਸੁਲਤਾਨਪੁਰ ਲੋਧੀ ਦੇ ਤਮਾਮ ਲੋਕ ਉੱਥੇ ਖਲੋਤੇ ਹੋਏ ਸਨ, ਇਲਾਕੇ ਦੇ ਲੋਕ ਖਲੋਤੇ ਹੋਏ ਸਨ, ਕੀ ਹਿੰਦੂ ਕੀ ਮੁਸਲਮਾਨ, ਸਾਰੇ ਲੋਕ ਉੱਥੇ ਖੜੇ ਸਨ। ਸਾਧ ਸੰਗਤ, ਇਤਿਹਾਸ ਕਹਿੰਦਾ ਹੈ, ਮੋਦੀ ਖਾਣੇ ਦੀ ਨੌਕਰੀ ਕਰਦਿਆਂ ਗੁਰੂ ਨਾਨਕ ਸਾਹਿਬ ਦਾ ਇੰਨਾ ਪਿਆਰ ਬਣ ਗਿਆ ਲੋਕਾਂ ਨਾਲ, ਜਿੰਨੇ ਨਹੀਂ ਸੀ ਸੌਦਾ ਲੈਣਾ ਹੁੰਦਾ ਉਹ ਗੁਰੂ ਬਾਬਾ ਜੀ ਦੀਆਂ ਗੱਲਾਂ ਸੁਣਨ ਵਾਸਤੇ ਆ ਜਾਂਦਾ, ਜਿੰਨੇ ਨਹੀਂ ਸੌਦਾ ਲੈਣਾ ਹੁੰਦਾ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਜਾਂਦਾ। ਜਦੋਂ ਫਿਰ ਸੰਸਾਰ ਨੂੰ ਉਤਾਰਨ ਵਾਸਤੇ ਤੁਰ ਲੱਗੇ, ਤਮਾਮ ਲੋਕ ਖਲੋਤੇ ਹੋਏ ਸਨ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪਵਿੱਤਰ ਲੱਤਾਂ ਨੂੰ ਗਲਵਕੜੀ ਪਾ ਕੇ ਬੈਠੇ ਸਨ ਔਰ ਖੜੇ ਸਨ। ਭੈਣ ਨਾਨਕੀ ਨੇ ਬੜੇ ਪਿਆਰ ਦੇ ਨਾਲ ਆਖਿਆ, ਵੀਰ ਨਾਨਕ, ਸ੍ਰੀ ਚੰਦ ਲਖਮੀ ਦਾਸ ਇਹ ਕੀ ਕਹਿਣਾ ਚਾਹੁੰਦੇ ਹਨ? ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭੈਣ ਨਾਨਕੀ, ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਪਰ ਭੈਣ ਨਾਨਕੀ, ਇੱਕ ਪਾਸੇ ਦੋ ਹਨ, ਦੂਜੇ ਪਾਸੇ ਲੱਖਾਂ ਮੇਰੇ ਪੁੱਤਰ ਹਨ। ਇੱਧਰ ਦੋ ਪੁੱਤਰ ਹਨ, ਉੱਧਰ ਮੇਰੇ ਲੱਖਾਂ ਪੁੱਤਰ ਮੈਨੂੰ ਉਡੀਕ ਰਹੇ ਹਨ। ਹੁਣ ਤੂੰ ਦੱਸ ਵੀ ਮੈਂ ਦੋਵਾਂ ਵੱਲ ਵੇਖਾਂ ਕਿ ਲੱਖਾਂ ਵੱਲ ਵੇਖਾਂ? ਇਸ ਕਰਕੇ ਜਿਹੜੇ ਮੈਨੂੰ ਉਡੀਕ ਰਹੇ ਹਨ ਲੱਖਾਂ ਪੁੱਤਰ, ਮੈਂ ਉਹਨਾਂ ਕੋਲ ਜਾਣਾ ਚਾਹੁੰਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਦਿਨ ਦੀਵੀਂ ਪੁਰਾਤਨ ਜਨਮ ਸਾਖੀ ਦੇ ਬੱਚੇ ਨੇ ਸੁਲਤਾਨਪੁਰ ਸੇ ਨਿਕਲ ਗਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਧਰਤੀ ਨੂੰ ਸੋਧਣ ਵਾਸਤੇ ਗਏ ਔਰ ਪਹਿਲੀ ਉਦਾਸੀ 8.5 ਸਾਲਾਂ ਬਾਅਦ ਗੁਰੂ ਨਾਨਕ ਸਾਹਿਬ ਜੀ ਘਰ ਆਏ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਤੇ ਨਿਰੰਕਾਰ ਸਨ, ਪਰ ਬਲਹਾਰ ਜਾਈਏ ਭਾਈ ਮਰਦਾਨਾ ਜੀ ਤੋਂ, ਪਿੱਛੇ ਕੋਈ ਜ਼ਮੀਨ ਨਹੀਂ, ਪਿੱਛੇ ਕੋਈ ਤਾਰ ਨਹੀਂ, ਟੈਲੀਫੋਨ ਨਹੀਂ, ਚਿੱਠੀ ਨਹੀਂ, ਪੱਤਰ ਨਹੀਂ। 8.5 ਸਾਲ भाई मरदाना गुरु नानक साहब नाल पहली उदासी ते गया और गुरु बाबा जी ते सब कुछ सुट के उन्हां दे आसरे परने ते चला गया। गुरु अर्जन साहब जी महाराज कहंदे हे प्रभु जिन्हों तू मोह तो कृपा करके बचाए। आ गल ते आपां बहुत वारी सुनते हाँ कि गुरु गोबिंद सिंह महाराज 5 साल दे सन, उन्होंने खेडन वास्ते गंगा नदी के किनारे ते गए हाणिया के समेत और सोने के कंगणा की जोड़ी पाई हुई सी, एक कड़ा गंगा विच सुट दिता। जदों घर वापस आए माता गुजरी जी कहन लगे मेरे लाल कंगन किथे सुटिया है, सोने का कड़ा किथे सुटिया है। गुरु गोबिंद सिंह महाराज मां जी का हाथ फड़ के आखन लगे माता जी आओ दसा किथे सुटिया है। तो इतिहास कहिंदा वे किनारे ते खलो के आस्ते दे नाल दूजा सोने का कड़ा ला के गंगा विच वगा के मारे ते कहन लगे माता जी इत्थे सुटिया सी। साध संगत कुदरत हस रही सी, कुदरत हस रही सी माता ये तेरे लाल ने अज दो कड़े नहीं, कोई समा आएगा अपने चौं पुत्रां नूं दो दो पुत्र करके इसे तरह कुर्बान कर देगा, कोई समा आएगा अपने पुत्रां नूं भी दो दो करके इस तरह कुर्बान कर देगा। धन गुरु अर्जन साहब महाराज कहिंदे हे प्रभु तू कृपा करके जिन्हों मोह तो बचाउणा है वह बच जाता है, साध संगत हंकार तो भी उही बचदा जिन्हों मेरा परमेश्वर बचाउंदा है।
बिन सुजाए परमाई
हे प्रभु मेरी भटकना खत्म हो जाए, आ जेड़ा मैं भटकदा फिरदा इधर चल गया उधर चल गया कबरां दे चल गया टोया टिब्बिया दे चल गया। एक बारी दास नूं गुरुद्वारा पंजा साहब जाण दा मौका मिलिया, आ वेखो गुरु अर्जन साहब कहिंदे ने मेरी भटकना मुक जाए। यह साडी गल कीती गुरु अर्जन साहब ने, जदों असी पाकिस्तान गुरधामां दे दर्शन करन गए पंजा साहब गए ते साध संगत मैं देखिया भी 3000 दा जथा सी, बाकी देशां च भी सिख आए, हर एक सिख ने गुरु नानक साहब जी दे पंजे नाल पंजा मलाया, इस तरह कह लो गुरु नानक साहब दे हाथ नाल हाथ मलाया। मिलाउणा भी चाहिए, बड़ा आनंद आउंदा जदों गुरु साहब दे पंजे नाल हाथ नाल हाथ मलाईए, भावें कोई बजुर्ग बच्चा बजुर्ग नौजवान कोई भी सी उन्होंने हाथ ना हाथ मिलाया। फिर महाराज की कृपा मैं बेनती की गुरु खालसा जी ऐ गुरु नानक साहब की साध संगत हुण गुरु नानक साहब ना हाथ मिलाया है, हुण गुरु नानक साहब ना हाथ मिल गया, हुण जाके किसी फकीर ना हाथ ना मिलायो, हुण जाके किसी वडभाग से ना हाथ ना मिलायो, हुण गुरु नानक साहब ना हाथ मिला के एवें ना किसी देहधारी ना हाथ मिलाउंदे फिरियो, एवें ना किसी दंभी पखंडी ना हाथ मिलाउंदे फिरियो। जिहदा गुरु नानक साहब ना हाथ मिल गया उहनूं कोई कमी रह सकती है? गुरु अर्जन साहब कहिंदे ने हे मेरे प्रभु मेरी भटकना खत्म हो जाए, ये साडे वास्ते अरदास कीती है।
आनंद रूप रवेउ सब मदे
गुरु अर्जन साहब महाराज कहिंदे हे प्रभु वो जे प्रभु तू आनंद स्वरूप है, प्रभु जेड़ा हर थां ते व्यापक है हर थां वसदा है।
जत कत पेखो जाई
जिधर भी मैं देखा मैनू प्रभु ही विखाई दे, जिधर मैं देखा मैनू प्रभु विखाई दे, दोए दोए लोचन पेखा हो हर बिन और ना देखा।
तुम दयाल किरपाल किरपा निद
हे मेरे प्रभु तू दयालु है, हे मेरे प्रभु तू कृपालु है तू दीना ते कृपा करने वाला है।
पतित पावन गोसाई
हे मेरे प्रभु तू पापियां नू पवित्र करने वाला है, जेड़े पतित हन उन्हां नू तू पवित्र करने वाला है।
कोट सुख आनंद राज पाए
हे मेरे काल पुरख उस वेले मैनू करोड़ां ही सुख प्राप्त हो जांदे ने, करोड़ा ही मैनू राज भाग आनंद प्राप्त हो जाते ने।
मुख ते निमख बुलाई
अख दे चमकण जिन्ने समय विच जदों तुसी मैनू मेरे कोलो अपना नाम जपाउंदे मैनू ते सारे सुख प्राप्त हो जाते ने। इसे करके हजूर कहंदे ने जो सुख गोबिंद की सेवा ਸੋ ਸੁਖ ਰਾਜ ਨਾ ਲਈਏ। ਮਹਾਰਾਜ ਮੈਨੂੰ ਉਸ ਵੇਲੇ ਸਾਰੇ ਹੀ ਆਨੰਦ ਰਾਜ ਸੁਖ ਪ੍ਰਾਪਤ ਹੋ ਜਾਂਦੇ ਨੇ।
ਜਾਪ ਤਾਪ ਭਗਤ ਸਾ ਪੂਰੀ,
ਉਹੀ ਜਾਪ ਉਹੀ ਤਾਪ ਉਹੀ ਭਗਤੀ ਸਫਲ ਗਿਣੀ ਜਾਂਦੀ ਹੈ।
ਜੋ ਪ੍ਰਭ ਕੈ ਮਨ ਪਾਈ,
ਜਿਹੜੀ ਭਗਤੀ ਪ੍ਰਭੂ ਨੂੰ ਪਾ ਜਾਏ। ਗੁਰੂ ਰਾਮਦਾਸ ਜੀ ਕਹਿੰਦੇ ਨੇ ਭਗਤੀ ਦੇ ਬਹੁਤ ਕਰਦੇ ਨੇ, ਪਰ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤ। ਭਗਤ ਵੀ ਉਹੀ ਭਾਈ ਭਲੇ ਹਨ ਜਿਹੜੇ ਮੇਰੇ ਰੱਬ ਨੂੰ ਪਾ ਜਾਂਦੇ ਨੇ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ।
ਗੁਰੂ ਅਰਜਨ ਸਾਹਿਬ ਜੀ ਆਖਰੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਭਾਈ ਇਹ ਜਿਹੜੀ ਤ੍ਰਿਸ਼ਨਾ ਨਾ ਜਾਇਦਾਦ ਨਾ ਬੁਝਦੀ, ਨਾ ਕਿਸੇ ਧਨ ਦੌਲਤ ਨਾਲ, ਨਾ ਕਿਸੇ ਰਾਜ ਪਾਗ ਨਾਲ, ਹੇ ਭਾਈ ਇਹ ਪਰਮੇਸ਼ਰ ਦੇ ਨਾਮ ਨਾਲ ਹੀ ਤ੍ਰਿਸ਼ਨਾ ਅੰਦਰ ਦੀ ਅੱਗ ਬੁਝਦੀ ਹੈ।
ਨਾਨਕ ਤ੍ਰਿਪਤ ਅਕਾਈ,
ਹੇ ਨਾਨਕ ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਹੀ ਅੰਦਰੋਂ ਦੁੱਖ ਭੁੱਖ ਖਤਮ ਹੋ ਗਏ, ਉਹ ਤ੍ਰਿਪਤ ਹੋ ਗਏ। ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੇ ਵਿੱਚੋਂ ਅੱਜ ਦਾ ਪਾਵਨ ਸ਼ਬਦ ਆਓ ਆਪਾਂ ਸਰਵਣ ਕਰੀਏ। ਅੱਜ ਦਾ ਪਾਵਨ ਸ਼ਬਦ ਲੜੀਵਾਰ ਕਥਾ ਚੋਂ ਸਰਵਣ ਕਰੀਏ ਜੀ।
ਸੋ ਸੱਚ ਤੇਰਾ ਨਾਲ ਹੈ।
ਮਹਾਰਾਜ ਕਹਿੰਦੇ ਨੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਹੇ ਭਾਈ ਉਹ ਪਰਮੇਸ਼ਰ ਜਿਹੜਾ ਸਦਾ ਰਹਿਣ ਵਾਲਾ ਹੈ ਉਹ ਹਰ ਵੇਲੇ ਤੇਰੇ ਨਾਲ ਰਹਿੰਦਾ। ਸਾਧ ਸੰਗਤ ਇੱਕ ਪੰਕਤੀ ਯਾਦ ਰੱਖੀਏ, ਤੁਹਾਨੂੰ ਯਾਦ ਵੀ ਹੋਏਗੀ। ਮਹਾਰਾਜ ਕਹਿੰਦੇ ਨੇ ਇਹ ਮਨ ਮਤ ਜਾਣੇ ਹਰ ਦੂਰ ਹੈ। ਹੇ ਮਨਾ ਕਿਤੇ ਮਤਾ ਸਮਝ ਲਈ ਰੱਬ ਤੇਰੇ ਤੋਂ ਦੂਰ ਹੈ। ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਜੋ ਕੁਝ ਬੋਲਦੇ ਹਾਂ ਉਹ ਸੁਣ ਰਿਹਾ ਹੈ, ਜੋ ਕੁਝ ਕਰਦੇ ਹਾਂ ਉਹ ਦੇਖ ਰਿਹਾ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਤੂੰ ਵਲਵੰਚ ਕਰੇ ਸਭ ਜਾਣੇ ਜਾਣੀ ਰਾਮ, ਤੂੰ ਵਲਵੰਚ ਲੂਕ ਕਰੇ, ਤੂੰ ਲੁਕ ਲੁਕ ਕੇ ਦਰਵਾਜ਼ੇ ਬੰਦ ਕਰ ਕਰਕੇ ਵਲਛਲ ਕਰਦਾ, ਤੂੰ ਪਾਪ ਕਰਦਾ। ਮਹਾਰਾਜ ਕਹਿੰਦੇ ਯਾਦ ਰੱਖ ਜੋ ਕੁਝ ਤੂੰ ਲੁਕ ਲੁਕ ਕੇ ਕਰਦਾ ਉਹ ਸਭ ਕੁਝ ਦੇਖ ਰਿਹਾ। ਖਿਮਾ ਕਰਨੀ ਕਹਿੰਦੇ ਆਪਾਂ ਸਾਰੇ ਹੀ ਹਾਂ, ਰੱਬ ਬਹੁਤ ਨੇੜੇ, ਰੱਬ ਬਹੁਤ ਨੇੜੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਭਾਈ ਨਿਗਟ ਬੁੱਝੈ ਸੋ ਬੁਰਾ ਕਿਉਂ ਕਰੈ। ਜੇ ਸਾਡਾ ਮਨ ਮੰਨ ਜੇ ਰੱਬ ਬਹੁਤ ਨੇੜੇ ਹੈ, ਰੱਬ ਸਾਡੇ ਅੰਗ ਸੰਗ ਆ, ਸਾਡੇ ਕੋਲ ਹੈ, ਫਿਰ ਤੂੰ ਬੁਰਾ ਕਿਉਂ ਕਰੇ। ਬੁਰਾ ਆਪਾਂ ਉਦੋਂ ਕਰਦੇ ਜਦੋਂ ਰੱਬ ਨੂੰ ਦੂਰ ਸਮਝਦੇ। ਸਾਧ ਸੰਗਤ ਮਾਤਾ ਤ੍ਰਿਪਤਾ ਜੀ ਕਾਲ ਚਲਾਣਾ ਕਰ ਗਏ, ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਸਿੱਖ ਬੈਠੇ ਸਨ, ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਔਰ ਮਾਤਾ ਤ੍ਰਿਪਤਾ ਜੀ ਦੇ ਨਾਲ ਉਹਨਾਂ ਦੇ ਉਮਰ ਦੇ ਇੱਕ ਬਜ਼ੁਰਗ ਮਾਤਾ ਆਈ। ਆਉਣਾ ਸੀ ਭਾਈਚਾਰੇ ਨੇ ਮਹਾਰਾਜ ਨੂੰ ਬੁਲਾਉਣ ਵਾਸਤੇ। ਕਹਿੰਦੇ ਇੱਕ ਬਜ਼ੁਰਗ ਮਾਤਾ ਆਈ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਕੇ ਆਖਣ ਲੱਗੀ, ਨਾਨਕ ਜੀ ਬਹੁਤ ਰੱਬ ਨੇ ਮਾੜਾ ਕੀਤਾ, ਬਹੁਤ ਰੱਬ ਨੇ ਮਾੜਾ ਕੀਤਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਾਤਾ ਜੀ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣਿਆ ਜਾਣ। ਮਾਤਾ ਜੀ ਉੱਚਾ ਬਚਨ ਨਹੀਂ ਬੋਲਣਾ, ਇਹ ਉੱਚਾ ਬਚਨ ਹੈ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣਿਆ ਜਾਣੋ। ਜੋ ਕੁਝ ਬੋਲਦੇ ਹਾਂ ਮਾਤਾ ਜੀ ਉਹ ਰੱਬ ਸੁਣ ਰਿਹਾ ਹੈ। ਖਿਮਾ ਕਰਨੀ ਜਦੋਂ ਕਿਸੇ ਦੇ ਘਰ ਵਿੱਚ ਬਹੁਤ ਵੱਡਾ ਪਾਣਾ ਵਾਪਰ ਜਾਏ, ਬੜੇ ਬੜੇ ਵੱਡੇ ਪਾਣੇ ਵਾਪਰਦੇ ਨੇ, ਇਕਲੌਤਾ ਜਵਾਨ ਪੁੱਤਰ ਤੁਰ ਜਾਏ, ਫਿਰ ਅਸੀਂ ਉਹਦੇ ਨਾਲ ਅਫਸੋਸ ਕਰਨ ਜਾਂਦੇ ਹਾਂ, ਉਸ ਵੇਲੇ ਸਾਡਾ ਮਨ ਬੜਾ ਪਿਘਲਿਆ ਹੁੰਦਾ ਤੇ ਨਰਮ ਹੋਇਆ ਹੁੰਦਾ। ਅਸੀਂ ਹਮਦਰਦੀ ਪ੍ਰਗਟ ਕਰਨ ਲਈ, ਉਹਨੂੰ ਫਿਰ ਹੌਸਲਾ ਦੇਣ ਲਈ ਕਈ ਵਾਰੀ ਕਹਿੰਦੇ ਹਾਂ ਉਸ ਫਲਾਣਾ ਸਿਵਾਂ ਵੀ ਫਲਾਣਾ ਸੇ ਤੇਰੇ ਨਾਲ ਰੱਬ ਨੇ ਬੜਾ ਜ਼ੁਲਮ ਕੀਤਾ, ਉਹ ਤੇਰੇ ਨਾਲ ਰੱਬ ਨੇ ਬੜਾ ਕਹਿਰ ਕੀਤਾ, ਬੜਾ ਰੱਬ ਨੇ ਜ਼ੁਲਮ ਕੀਤਾ, ਬੜਾ ਕਹਿਰ ਕੀਤਾ। ਇਹ ਸ਼ਬਦ ਸੁਭਾਵਿਕ ਆਪਾਂ ਵਰਤਨੇ ਆ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਪੜ੍ਹ ਕੇ ਦੇਖੋ, ਰੱਬ ਨੂੰ ਕਿਤੇ ਜ਼ਾਲਮ ਨਹੀਂ ਆਖਿਆ ਗਿਆ, ਰੱਬ ਨੂੰ ਕਿਤੇ ਕਹਿਰਵਾਨ ਨਹੀਂ ਆਖਿਆ ਗਿਆ। ਗੁਰੂ ਸਾਹਿਬ ਦੇ ਕਹਿੰਦੇ ਨੇ ਭਾਈ ਮਿਹਰਵਾਨ, ਸਹਿਬ ਮੇਰਾ ਮਿਹਰਵਾਨ, ਸਹਿਬ ਮੇਰਾ ਵੇ ਮਿਹਰਵਾਨ, ਸਦ ਬਖਸ਼ਿੰਦ ਸਦਾ ਮਿਹਰਵਾਨ। ਭਾਈ ਉਹ ਸਦਾ ਹੀ ਬਖਸ਼ਿਸ਼ਾਂ ਕਰਦਾ, ਸਦਾ ਹੀ ਉਹ ਤੇ ਮਿਹਰਾਂ ਕਰਨ ਵਾਲਾ ਹੈ।
ਗੁਰਮੁਖ ਨਦਰ ਨਿਹਾਲ,
ਮਹਾਰਾਜ ਕਹਿੰਦੇ ਨੇ ਹੇ ਭਾਈ ਗੁਰੂ ਦੀ ਸ਼ਰਨ ਚ ਪੈ ਕੇ ਉਹਨੂੰ ਆਪਣੇ ਨੇਤਰਾਂ ਨਾਲ ਦੇਖ, ਉਹ ਬਹੁਤ ਅੰਗ ਸੰਗ ਹੈ।
ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸਮਾਲ,
ਜਿਹਦੇ ਤੇ ਮੇਰਾ ਮਾਲਕ ਕਿਰਪਾ ਕਰਦਾ ਉਹਨੂੰ ਆਪਣੇ ਨਾਲ ਮੇਹ ਲੈਂਦਾ ਹੈ। ਹੇ ਭਾਈ, ਉਸ ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ।
ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ।
ਹੁਣ ਸਾਨੂੰ ਰੱਬ ਕਿਉਂ ਨੀ ਮਿਲਦਾ? ਮਹਾਰਾਜ ਕਹਿੰਦੇ ਨੇ ਰੱਬ ਨਿਰਮਲ ਹੈ, ਸਾਡਾ ਮਨ ਮੈਲਾ ਹੈ। ਭਾਈ, ਮਨ ਮੈਲਾ ਰੱਬ ਨਿਰਮਲ ਹੁਣ ਪ੍ਰਾਪਤ ਕਿਵੇਂ ਹੋਵੇ? ਕਿਉਂ ਕਰ ਮਿਲਿਆ ਜਾਏ? ਹੁਣ ਉਹਦੇ ਨਾਲ ਮਿਲਾਪ ਕਿਵੇਂ ਹੋਵੇ? ਮੈਨੂੰ ਖਿਮਾ ਕਰਨ, ਮੈਂ ਸਮਾਪਤੀ ਕਰਾਂ। ਜਿਹਨੂੰ ਆਖੋ ਦਾੜੀ ਨਾ ਕਟਾ, ਸ਼ਰਾਬ ਨਾ ਪੀ, ਗੁਰਦੁਆਰੇ ਆਇਆ ਕਰ, ਅੰਮ੍ਰਿਤ ਛਕ ਲਾ, ਉਹ ਇੱਕੋ ਜਵਾਬ ਦਿੰਦਾ, ਸਾਰੇ ਨਹੀਂ ਪਰ ਬਹੁਤੇ। ਭਾਈ ਜੀ, ਮਨ ਸਾਫ ਚਾਹੀਦਾ, ਮਨ ਸਾਫ ਚਾਹੀਦਾ। ਭਗਤ ਕਬੀਰ ਜੀ ਕਹਿੰਦੇ ਨੇ, ਭਾਈ ਆਓ ਮੈਂ ਤੁਹਾਨੂੰ ਦੱਸਾਂ ਮਨ ਸਾਫ ਕਿਹਨੂੰ ਕਹਿੰਦੇ ਨੇ। ਕਬੀਰ ਸਾਹਿਬ ਕਹਿੰਦੇ, ਮੈਂ ਨਿਸ਼ਾਨੀ ਦੱਸਦਾ। ਜਦੋਂ ਮਨ ਸਾਫ ਨਹੀਂ ਸੀ, ਰੱਬ ਅੱਗੇ ਅੱਗੇ ਸੀ, ਅਸੀਂ ਰੱਬ ਦੇ ਪਿੱਛੇ ਪਿੱਛੇ ਸਾਂ, ਰੱਬ ਹੱਥ ਵਿੱਚ ਨਹੀਂ ਸੀ ਆਉਂਦਾ। ਹੁਣ ਜਦੋਂ ਦਾ ਮਨ ਨਿਰਮਲ ਹੋ ਗਿਆ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਸ਼ਾ ਲਾਗੈ ਹਰ ਫਿਰੈ ਕੈਤ ਕਬੀਰ ਕਬੀਰ। ਕਬੀਰ ਸਾਹਿਬ ਕਹਿੰਦੇ, ਜਦੋਂ ਦਾ ਮਨ ਨਿਰਮਲ ਹੋ ਗਿਆ, ਰੱਬ ਪਿੱਛੇ ਪਿੱਛੇ ਲੱਗਾ ਫਿਰਦਾ, ਓਏ ਕਬੀਰ ਓਏ ਕਬੀਰ 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 ਕਹਿੰਦਾ ਫਿਰਦਾ। ਮਹਾਰਾਜ ਕਹਿੰਦੇ, ਮਨ ਮੈਲਾ ਹੈ ਇਸ ਕਰਕੇ ਰੱਬ ਕਿਵੇਂ ਪ੍ਰਾਪਤ ਹੋ ਜਾਏ?
ਪ੍ਰਭ ਮਿਲੇ ਤਾਂ ਮਿਲ ਰਹਾ ਹਉ ਮੈਂ ਸ਼ਬਦ ਜਲਾਏ।
ਜਦੋਂ ਪ੍ਰਭੂ ਕਿਸੇ ਨੂੰ ਮਿਲਦਾ ਹੈ, ਉਦੋਂ ਇਹ ਜੀਵ ਮਿਲ ਪੈਂਦਾ ਹੈ ਤੇ ਸ਼ਬਦ ਦੇ ਰਾਹੀਂ ਉਹਦੇ ਅੰਦਰ ਹਉਮਿਆਂ ਨੂੰ ਸਾੜ ਦਿੰਦਾ ਹੈ।
ਸੋ ਸਹੁ ਸੱਚਾ ਵੀਸਰੈ ਤ੍ਰਿਗ ਜੀਵਨ ਸੰਸਾਰ।
ਗੁਰੂ ਅਮਰਦਾਸ ਕਹਿੰਦੇ ਨੇ, ਹੇ ਭਾਈ, ਜਿਹਨੂੰ ਰੱਬ ਵਿਸਰਜੇ ਉਹਦਾ ਇਸ ਸੰਸਾਰ ਤੇ ਜਿਉਣਾ ਤ੍ਰਿਗ ਹੈ।
ਨਾਦਰ ਕਰੇ ਨਾ ਵੀਸਰੈ ਗੁਰਮਤੀ ਵਿਚਾਰ।
ਜਿਹਦੇ ਤੇ ਰੱਬ ਨਦਰ ਕਰਦਾ, ਜਿਹਦੇ ਤੇ ਖੁਸ਼ ਹੋ ਜੇ, ਫਿਰ ਉਹਨੂੰ ਆਪਣੇ ਨਾਲ ਉਹ ਵਿਸਰ ਨਹੀਂ ਦਿੰਦਾ, ਉਹ ਫਿਰ ਗੁਰੂ ਦੀ ਮਤ ਲੈ ਕੇ ਹਰ ਵੇਲੇ ਉਹਦੀ ਸੁਰਤ ਜੋੜੀ ਰੱਖਦਾ ਹੈ।
ਸਤਿਗੁਰ ਮੇਲੇ ਤਾਂ ਮਿਲ ਰਹਾ ਸਾਚ ਰੱਖਾ ਉਰ ਤਾਰ।
ਜਦੋਂ ਮੈਨੂੰ ਸਤਿਗੁਰੂ ਮੇਲੇ, ਉਸ ਵੇਲੇ ਮੈਂ ਮਿਲਿਆ ਰਹਿੰਦਾ ਹਾਂ ਪਰਮੇਸ਼ਰ ਦੇ ਨਾਲ, ਹਰ ਵੇਲੇ ਉਹਨੂੰ ਰੱਬ ਨੂੰ ਆਪਣੇ ਹਿਰਦੇ ਵਿੱਚ ਧਾਰੀ ਰੱਖਦਾ ਹਾਂ।
ਮਿਲਿਆ ਹੋਏ ਨਾ ਵਿਛੁੜੈ ਗੁਰ ਕੈ ਹੇਤ ਪਿਆਰ।
ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਹੇ ਭਾਈ, ਜੇ ਗੁਰੂ ਨਾਲ ਪਿਆਰ ਹੋਵੇ, ਰੱਬ ਕਦੇ ਨਹੀਂ ਵਿਛੜਦਾ।
ਫਿਰ ਸਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ।
ਗੁਰੂ ਕੇ ਸ਼ਬਦ ਦੀ ਵਿਚਾਰ ਕਰਿਆ ਕਰ, ਉਸ ਪਰਮੇਸ਼ਰ ਦੀ ਸਦਾ ਹੀ ਸਿਵ ਸਲਾਹ ਕਰਿਆ ਕਰ।
ਮਿਲ ਪ੍ਰੀਤਮ ਸੁਖ ਪਾਇਆ ਸੁਭਾਵੰਤੀ ਨਾਰ।
ਆਖਰੀ ਪੰਕਤੀ ਹਜ਼ੂਰ ਕਹਿੰਦੇ ਨੇ, ਹੇ ਭਾਈ, ਜਿਹੜਾ ਉਸ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹਨੂੰ ਆਤਮ ਸੁਖ ਦੀ ਪ੍ਰਾਪਤੀ ਹੋ ਜਾਂਦੀ, ਉਸ ਜੀਵ ਦੀ ਬੜੀ ਸੋਭਾ ਹੁੰਦੀ ਸੰਸਾਰ ਵਿੱਚ, ਸੱਚਾ ਮਾਰਗ ਚੱਲਦਿਆਂ ਉਸਤ ਕਰੇ ਜਹਾਨ, ਹਰ ਪਾਸੇ ਉਸ ਬੰਦੇ ਦੇ ਨਾਮ ਦੇ ਡੰਕੇ ਵੱਜ ਜਾਂਦੇ ਨੇ, ਹਰ ਪਾਸੇ ਉਹਨੂੰ ਲੋਕ ਸਤਿਕਾਰ ਕਰਦੇ ਨੇ, ਉਹਦੀ ਸੋਭਾ ਜਗਤ ਵਿੱਚ ਫੈਲ ਜਾਂਦੀ। ਇੰਨੇ ਕੁ ਸ਼ਬਦ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਸਤਿਕਾਰਯੋਗ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨਕੋਟ ਸ਼ੁਕਰ। ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਦਾ, ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਕੋਟਾਨਕੋਟ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੁਭਾਵੰਤੀ ਨਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।